सदगुरु की शादी में वाली साथ संगत इथे आके कुछ ना कुछ थोड़ा बहुत कुछ करना पैंदा है, कहना पैंदा है, पर कहने नालों एक वड्डी चीज है जे सदगुरु कृपा करे तो करनी साड़ी हो जाए ठीक। बहुत सारिया ऐसिया गल्ला आ जांदियां ने, असी लोग विचार बड़ी थोड़ी करते हैं, देखते हैं भी एक बाबू जी आए ने सिर ते केस नहीं, ये चंगे नहीं, असी केसा वाले चंगे हैं, और जेड़ी ये गल कहणगे चंगी नहीं भावे चंगी कहण, एक कहिंदा लाल पग वाला चंगी कहिंदा, दूजा कहिंदा काली वाला कहिंदा, एक कहिंदा चिट्टी वाला, इस गल दा ध्यान नहीं, असी चंग पने वाल नहीं देखते, भावे गोरी गां दुध देवे, भावे काली देवे, भावे चिट्टी देवे, जेड़ी बहुता दुध देवे चंगी दा ओह है। असल लोकां ने किसे तरह भी बनिए कोई गुरबाणी उस पुस्तक दे रूप, उस ग्रंथ साहिब जी दे रूप च मनदा है, कोई उस नूं धर्म पुस्तक दे रूप च वी इस रूप मनदा, क्योंकि हर एक मजहब विच दो तरह पुस्तक ग्रंथ मनिया ने, एक सुतै प्रमाण, एक प्रतय प्रमाण, एक किसे दे आसरे, एक अपने आसरे। सिखा विच गुरबाणी नूं अपने आसरे मनिया होया के सुते प्रमाण है, पर साडी किस्मत असी इस गल च आके कि जिहदे नाल साडी अपनी राय नहीं रलदी, उस दे नाल अपने गुस्से च आके उस मणि उते चिंतू कीता। इक बड़ी देर दी गल है, मैं पढ़िया सी इक ने रागमाला खंडन लिखिया, इक ने रागमाला मंडन पुस्तक लिखिया, बहुतिया ने मनिया भी गुरबाणी च रागमाला जेड़ी है किसे ने पा दिती, कई मनिया भी गुरबाणी है, वो मंडल वाले ने दो चार प्रमाण ए दिते सन, मैं वो थोड़ी जी अर्ज करके अगे चलदा। उन्हें कहा कि कविता दे लिहाज नाल सतगुरु ही एडे वड्डे सन गुरु अर्जन देव, एक ਓਂਕਾਰ ਇੱਕ ਵੱਖਰੀ ਚੀਜ਼ ਹੈ। ਸਤਨਾਮ ਸੱਸੇ ਤੋਂ ਗੁਰਬਾਣੀ ਤੋਰੀ ਔਰ 18-10-20 ਸੱਸੇ ਉੱਤੇ ਜਾ ਕੇ ਪੂਰੀ ਕੀਤੀ। ਦੂਸਰਾ, ਭਾਵੇਂ ਬਹੁਤ ਮਤ ਹਨ ਪਰ ਸ਼ਿਵ ਮਤ ਔਰ ਭੈਰੋ ਮਤ ਰਾਗ ਵਿੱਚ ਦੋਵੇਂ ਜਿਹੜਾ ਜ਼ਿਆਦਾ ਮੰਨੇ ਹੋਏ ਮਤ ਹਨ। ਇੱਕ ਮਤ ਹੈ ਜਿਸ ਦੇ ਅਨੁਸਾਰ ਗੁਰੂ ਸਾਹਿਬ ਨੇ ਬਹੁਤ ਜਿਹਨਾਂ ਸ਼ੰਕਾ ਕੀਤੀ ਵੀ ਸ੍ਰੀ ਰਾਗ ਤੋਂ ਕਿਉਂ ਤੋੜਿਆ, ਤਾਂ ਇੱਕ ਮਤ ਜਿਹੜਾ ਹੈ ਉਹ ਸ੍ਰੀ ਰਾਗ ਤੋਂ ਸ਼ੁਰੂ ਕਰਦਾ ਹੈ, ਭੈਰੋ ਮਤ ਜਿਹੜਾ ਹੈ ਉਹ ਭੈਰੋ ਰਾਗ ਤੋਂ ਸ਼ੁਰੂ ਕਰਦਾ ਹੈ। ਤਾਂ ਉਹਨਾਂ ਦੇ ਕਹਿਣ ਅਨੁਸਾਰ ਔਰ ਸਾਡੇ ਵੀ ਯਕੀਨ ਅਨੁਸਾਰ ਮਹਾਰਾਜ ਨੇ ਦੋਨੋਂ ਮਤ ਸ੍ਰੀ ਰਾਗ ਵਾਲਾ ਪਹਿਲਾਂ ਦਿਖਾ ਦਿੱਤਾ ਔਰ ਭੈਰੋ ਮਤ ਵਾਲਾ ਰਾਗ ਮਹਾਰਾਜ ਦਿਖਾ ਦਿੱਤਾ। ਤੀਸਰੀ ਚੀਜ਼ ਉਹਨਾਂ ਨੇ ਪ੍ਰਮਾਣ ਦਿੱਤਾ ਕਿ ਸ੍ਰੀ ਰਾਗ ਜਿਹੜਾ ਹੈ ਉਸ ਦਾ ਰੰਗ ਲਾਲ ਮੰਨਿਆ ਹੈ ਸੰਗੀਤ ਗ੍ਰੰਥਾਂ ਨੇ, ਤਾਂ ਖੱਤਰੀਆਂ ਦਾ ਵੀ ਵਰਣ ਲਾਲ ਸੀ, ਇਸ ਕਰਕੇ ਗੁਰੂ ਜੀ ਨੇ ਪਹਿਲਾਂ ਸ੍ਰੀ ਰਾਗ ਰੱਖਿਆ ਗੁਰੂ ਅਰਜਨ ਦੇਵ ਨੇ। ਫਿਰ ਇਹ ਹੈ ਕਿ ਤੀਸਰੇ ਪਹਿਰ ਉਸ ਵੇਲੇ ਆਰੰਭ ਕੀਤਾ ਸ੍ਰੀ ਰਾਗ ਦਾ ਵਕਤ ਸੀ। ਤੋ ਗੁਰਬਾਣੀ ਚ ਮਹਾਰਾਜ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ। ਆਸਾ ਰਾਗ ਦਾ ਸ਼ਬਦ ਹੈ, ਜਿੱਥੋਂ ਤੱਕ ਮੈਨੂੰ ਯਾਦ ਹੈ, ਭੁੱਲ ਮੈਂ ਹੁਣ ਜਾਂਦਾ ਵਾ, ਜਿਹਦੇ ਵਿੱਚ ਲਿਖਿਆ ਆਪਣੇ ਸੇਵਕ ਕੀ ਆਪੇ ਰਾਖਾ ਹੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾ ਤਹਾ ਉਠਤਾਵੈ। ਕੋਈ ਅੱਖਰ ਦਾ ਅੰਗਾ ਪਿੱਛਾ ਲੱਗ ਮਾਤਰ ਦਾ ਮੇਰੇ ਤੋਂ ਹੋ ਸਕਦਾ ਹੈ। ਸੇਵਕ ਕੋ ਲਿਖਤੀ ਹੋਏ ਦਿਖਾਵੈ, ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਇਆ ਵੈ। ਪਰ ਕਿਹੜਾ ਸੇਵਕ? ਗੁਰੂ ਜੀ ਕਹਿੰਦੇ ਤਿਸ ਸੇਵਕ ਕਹਿ ਹੋ ਬਲਿਹਾਰੀ ਜੋ ਆਪਣੇ ਪ੍ਰਭੂ ਪਾਵੈ। ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੈ। ਨਾਨਕ ਵੀ ਉਹਨੂੰ ਪਰਸਣ ਜਾਂਦਾ ਹੈ, ਜਾ ਕੇ ਉਹਦੀ ਰਾਖੀ ਕਰਦਾ ਹੈ। ਇਸ ਦੇ ਪ੍ਰਮਾਣ ਮੈਂ ਇੱਕ ਦੋ ਤੁਹਾਡੇ ਅੱਗੇ ਰੱਖ ਕੇ, ਸਰੀਰ ਤਾਂ ਮੇਰਾ ਇਹੋ ਜਿਹਾ ਪਰ ਇੱਥੇ ਸਾਧ ਸੰਗਤ ਜਾ ਕੇ ਬਿਮਾਰੀ ਹਟ ਜਾਂਦੀ ਹੈ, ਥਕੇਵਾ ਲੈ ਜਾਂਦਾ ਦਰਸ਼ਨ ਸਾਧ ਸੰਗਤ ਕਰਕੇ। ਪਹਿਲੀ ਲਓ ਭਾਈ ਕਟਾਰੂ ਗੁਰੂ ਅਰਜਨ ਦੇਵ ਦਾ ਸਿੱਖ ਕਾਬਲ ਵਿੱਚ ਰਹਿੰਦਾ ਹੈ, ਵਪਾਰ ਕਰਦਾ ਹੈ। ਉਸ ਦਾ ਵੱਟਾ ਘੱਟ ਸੀ, ਉਸ ਦੇ ਨਾਲ ਉਹਨੇ ਆਪਣੇ ਵੱਲੋਂ ਕੋਈ ਚੀਜ਼ ਮੋਮ ਜਾਂ ਕੋਈ ਚੀਜ਼ ਲਾਈ ਹੋਈ ਸੀ, ਉਹਨੂੰ ਨਹੀਂ ਪਤਾ ਲੱਗਿਆ ਉਹ ਘੱਟ ਗਿਆ। ਇਹ ਮੈਂ ਕਦੇ ਨੀ ਮੰਨਦਾ ਵੀ ਸਿੱਖ ਵੱਟੇ ਘੱਟ ਨਾਲ ਤੋਲਦਾ। ਗੁਰੂ ਦੇ ਸਿੱਖ ਕਦੀ ਵੀ ਵਿਹਾਰ ਪਾਪ ਦਾ ਨਹੀਂ ਕਰਦੇ। ਉਸ ਵੇਲੇ ਤਾਂ ਆਮ ਲੋਕਾਂ ਚ ਵੀ ਬੜੀ ਗੱਲ ਸੀ ਮਸ਼ਹੂਰ, ਪੰਜਾਬ ਦੀ ਧਰਮ ਛੋੜ ਧਨ ਕੋਈ ਖਾ, ਉਹਦੇ ਵੱਟੇ ਨਾਲ ਉਹ ਭਾਰ ਲੈ ਗਿਆ। ਵਕਤ ਆ ਗਿਆ ਸਾਹਿਬ ਅੰਮ੍ਰਿਤਸਰ ਜੀ ਬੈਠੇ, ਭਾਈ ਕਟਾਰੂ ਕਾਬਲ ਵਿੱਚ, ਉਹਦੇ ਵੱਟੇ ਦਾ ਤੋਲ ਹੋਣ ਲੱਗਾ। ਤਾਂ ਮਹਾਰਾਜ ਕੋਲ ਇੱਕ ਸਿੱਖ 5 ਪੈਸੇ ਲੈ ਕੇ ਆ ਗਿਆ, ਜਿਹੜੇ ਕਦੇ ਮੋਹਰਾਂ ਹੀਰੇ ਜਵਾਹਰਾਂ ਨੂੰ ਹੱਥ ਨਾ ਲਾਉਣ, ਉਹ ਪੈਸੇ ਹੱਥ ਉੱਤੇ ਰੱਖ ਲੈ। ਉਹ ਜਿੱਧਰ ਵੱਟਾ ਪਾਉਂਦੇ ਹਨ ਕਦੇ ਸੱਜੇ ਹੱਥ ਤੇ ਕਰ ਲੈਂਦੇ ਹਨ, ਕਦੇ ਖੱਬੇ ਤੇ ਕਰ ਲੈਂਦੇ। ਉਹ ਬਿਨਾਂ ਵੱਟਿਓ ਵੀ ਕਰ ਸਕਦੇ, ਪਰ ਇਹ ਦੱਸਣ ਵਾਸਤੇ ਸਾਨੂੰ ਕਿ ਮਨੁੱਖ ਰੂਪ ਵਿੱਚ ਧਾਰ ਕੇ ਸਤਿਗੁਰੂ ਦੇਹ ਕਰਕੇ ਵੀ ਕੰਮ ਕਰਦੇ। ਉਸਦਾ ਵੱਟਾ ਪੂਰਾ ਕੀਤਾ, ਉਹਨੇ ਜਰਨੀ ਦੀ ਗਿਆ ਆ ਕੇ ਔਰ ਆਪਣਾ ਵੱਟਾ ਫੇਰ ਉਸਨੇ ਉਹ ਜਿਹੜਾ ਨਾਲੋਂ ਲਿਆ ਸੀ ਆਪਣੀ ਭੁੱਲ ਮੰਗਣੀ, ਕਿਉਂਕਿ ਉਹ ਇਹ ਨਹੀਂ ਸੀ ਜਾਣ ਕੇ ਕਰਦਾ ਵੀ ਮੈਂ ਵੱਟਾ ਘੱਟ ਤੋਲ ਕੇ ਲੋਕਾਂ ਤੋਂ ਕੁਛ ਲਵਾਂ। ਇਸ ਤਰ੍ਹਾਂ ਹੀ ਭਾਈ ਤਲੋਕਾ ਜਿਹੜਾ ਗਜਨੀ ਵਾਲੇ ਨਵਾਬ ਦੇ ਕੋਲ ਰਹਿੰਦਾ ਸੀ, ਹੁਣ ਮੈਂ ਕੀ ਕਰਾਂ, ਮੈਨੂੰ ਦੁੱਖ ਲੱਗਦਾ ਹੈ ਜਦੋਂ ਸਿੱਖ ਮਾਸ ਖਾਂਦੇ ਆ ਔਰ ਕਹਿੰਦੇ ਖਾਣਾ ਚਾਹੀਦਾ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਕੋਈ ਨਾਮਧਾਰੀ ਸ਼੍ਰੇਣੀ ਵਿੱਚੋਂ ਨਹੀਂ, ਮੈਂ ਪੁਸਤਕਾਂ ਇੱਥੇ ਭੇਜਾਂਗਾ, ਮੈਂ ਲਿਆਂਦੀਆਂ ਨੇ, ਉਹਨਾਂ ਨੇ ਜੋ ਕੁਛ ਗੁਰਬਾਣੀ ਚੋਂ ਭੋਖ ਕੇ ਕੱਢਿਆ ਕਿ ਸਿੱਖ ਦਾ ਮਾਸ ਖਾਣਾ ਕੰਮ ਨਹੀਂ। ਤਾਂ ਭਾਈ ਤਾਂ ਲੋਕਾਂ ਨਵਾਬ ਫਲਾਣਾ ਕਹਿੰਦਾ ਸੀ ਜਿਹਦੇ ਅੱਗੇ ਕੋਈ ਸ਼ਿਕਾਰ ਨਿਕਲੇ ਉਹਦੇ ਮਗਰ ਚੱਲੇ ਪਾਈ ਤਾਂ ਲੋਕਾਂ ਸ਼ਿਕਾਰ ਹਰਨੀ ਉਹਦੇ ਅੱਗੇ ਆ ਗਈ ਗੱਭਣ ਉਹਦੇ ਮਗਰ ਨਿਕਲਿਆ ਉਸਨੇ ਜਿਸ ਵੇਲੇ ਘੋੜੀ ਭਜਾ ਕੇ ਨਾਲ ਲੜਾ ਕੇ ਮਾਰੀ ਤਲਵਾਰ ਹਰਨੀ ਮਰ ਗਈ ਦੋ ਬੱਚੇ ਤੜਫ ਕੇ ਮਰ ਗਏ ਭਾਈ ਤਾਂ ਲੋਕੇ ਦਾ ਦਿਲ ਫਟ ਗਿਆ ਕਿਉਂਕਿ ਉਹ ਗੁਰੂ ਅਰਜਨ ਦਾ ਸਿੱਖ ਸੀ ਜਿਹਨਾਂ ਨੇ ਲਿਖਿਆ ਦੁੱਖ ਨਾ ਦੇਈ ਕਿਸੇ ਜੀ ਪਤ ਸਿਉ ਕਰ ਜਾਓ ਗੁਰਬਾਣੀ ਚ ਫਰੀਦ ਦੀ ਜਵਾਨੀ ਗੁਰੂ ਜੀ ਕਹਿੰਦੇ ਨੇ ਆਦਿ ਬਾਣੀ ਸਭ ਨਾ ਮਨ ਮਾਣਕ ਹਨ ਮੂਲ ਮੱਝ ਨਾ ਗਵਾ ਇਹ ਮਮਾ ਵੱਖਰਾ ਹੋ ਜਾਂਦਾ ਇੱਥੇ ਨੰਨੇ ਦੀ ਤਰ੍ਹਾਂ ਕਿਸੇ ਦੇ ਦਿਲ ਨੂੰ ਬੜਾ ਬੁਰਾ ਹੈ ਨਹੀਂ ਚੰਗਾ ਸ਼ੁਰੂ ਕਰਕੇ ਜਦੋਂ ਏਕਾਦਸ਼ੀ ਉੱਤੇ ਜਾਂਦੇ ਹਨ ਦਸਵੀਂ ਦਹਿ ਦਿਸ ਹੋਏ ਆਨੰਦ ਛੂਟੇ ਭਰਮ ਮਿਲੇ ਗੋਬਿੰਦ ਅੱਗੇ ਜਾ ਕੇ ਕਹਿੰਦੇ ਨੇ ਏਕਾਦਸ਼ੀ ਨਿਕਟ ਪੇਖਾ ਹਰੀ ਰਾਮ ਇੰਦਰੀ ਵਸ ਕਰ ਸੁਣਾ ਹਰੀ ਨਾਮ ਇਹ ਨਹੀਂ ਕੰਨਾਂ ਨਾਲ ਬਾਣੀ ਸੁਣਦੇ ਆ ਕਿਸੇ ਦੀ ਮਾਈ ਵੱਲ ਝਾਕਦੇ ਆ ਕਿਸੇ ਦੀਆਂ ਗੱਲਾਂ ਸੁਣਦੇ ਆ ਕਿਸੇ ਦੇਖਦੇ ਆ ਤਮਾਸ਼ਾ ਕੀ ਹੁੰਦਾ ਜਿਸ ਜੱਟ ਦੀ ਪਹਿਲੀ ਬਾਰਿਸ਼ ਜਦੋਂ ਆਵੇ ਜੇ ਉਹ ਬੰਨਾ ਨਾ ਬੰਨੇ ਤਾਂ ਉਹਦਾ ਪਾਣੀ ਨਿਕਲ ਜਾ ਉਹਦੀ ਅਸਲੀ ਪਹਿਲੀ ਲਾਗਤ ਵੀ ਗੁਆਈ ਜਾਂਦੀ ਹੈ ਸਾਧ ਸੰਗਤ ਜਾ ਕੇ ਨੇਤਰ ਕੰਨ ਰਸਨਾ ਸਾਰੀਆਂ ਨੂੰ ਇਕੱਠੇ ਕਰੋ ਮਨ ਨਾਲ ਜਿੱਧਰ ਜੁੜੋ ਕੁਛ ਲਓ ਸਵਾਦ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਰੋਟੀ ਖਾਂਦੇ ਵੀ ਜੇ ਕਿਸੇ ਫਿਕਰ ਜਾਂ ਕਿਸੇ ਪਾਸੇ ਤੁਰ ਜਾਈਏ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਲੂਣ ਕਿੰਨਾ ਸੀ ਜਾਂ ਮਿੱਠਾ ਕਿੰਨਾ ਸੀ ਇਹ ਤਾਂ ਬਹੁਤੀ ਵੱਡੀ ਚੀਜ਼ ਹੈ ਤਾਂ ਮਹਾਰਾਜ ਕਹਿੰਦੇ ਨੇ ਇੰਦਰੀ ਵਸ ਕਰ ਸੁਣੋ ਹਰ ਨਾਮ ਫਿਰ ਮਨ ਸੰਤੋਖ ਏਕਾਦਸ਼ੀ ਦਾ ਲੋਕ ਵਰਤ ਰੱਖਦੇ ਦੂਜੀ ਜਗ੍ਹਾ ਕਹਿੰਦੇ ਨੇ ਏਕਾਦਸ਼ੀ ਇੱਕ ਹਿਰਦੈ ਵਸਾਵਾ ਹਿੰਸਾ ਮਮਤਾ ਬਹੁ ਚੁਕਾਵਾ ਕਹਿੰਦੇ ਮਨ ਸੰਤੋਖ ਸਰਬ ਜੀ ਦਇਆ ਇੱਕ ਜੀ ਉੱਤੇ ਵੀ ਸੱਪਾਂ ਉੱਤੇ ਵੀ ਇਹਦੇ ਵੀ ਵਰਤ ਸੰਪੂਰਨ ਪਾਇਆ ਵਰਤ ਤੇਰਾ ਤਾਂ ਜੇ ਤੂੰ ਦਇਆ ਕਰਦਾ ਤਾਂ ਭਾਈ ਤਾਂ ਲੋਕਾਂ ਬੜਾ ਪਛਤਾਪ ਕੀਤਾ ਬੜਾ ਦੁਖੀ ਹੋਇਆ ਉਸਨੇ ਕਿਸੇ ਬੇਈਮਾਨੀ ਨਾਲ ਤਲਵਾਰ ਨਹੀਂ ਸੀ ਲੱਕੜ ਦੀ ਬਣਵਾਈ ਉਹਨੇ ਆਖਿਆ ਮੈਂ ਤਲਵਾਰ ਨੀ ਰੱਖਣੀ ਲੱਕੜ ਦੀ ਤਲਵਾਰ ਮੈਂ ਉਹਦੇ ਚ ਪਾ ਲਈ ਬਣਾ ਕੇ ਵੀ ਮੇਰੇ ਕੋਲੋਂ ਕਦੇ ਫੇਰ ਬੁਰਾ ਨਾ ਹੋਵੇ ਵਕਤ ਆ ਗਿਆ ਕਿਸੇ ਨੇ ਚੁਗਲੀ ਕੀਤੀ ਨਵਾਬ ਕੋਲ ਵੀ ਆ ਤੇਰਾ ਵੱਡਾ ਹਿੰਕਾਰ ਜਿਹੜਾ ਜੇ ਕਿਤੇ ਵਕਤ ਪੈ ਜਾਏ ਕੀ ਕਰੇ ਮੈਂ ਇਹਦੇ ਤੋਂ ਲੱਕੜ ਦੀ ਤਲਵਾਰ ਹੈ ਹੁਣ ਸਿੱਧੀ ਤਰ੍ਹਾਂ ਉਹਨੂੰ ਬਾਦਸ਼ਾਹ ਵੀ ਨਹੀਂ ਕਹਿ ਸਕਦਾ ਕਿਉਂਕਿ ਜੇ ਸਿੱਖ ਹੋਵੇ ਜੇ ਮਨੁੱਖ ਵੀ ਹੋਵੇ ਤਾਂ ਦੁਨੀਆਂ ਚ ਵੱਡੇ ਤੋਂ ਵੱਡਾ ਆਦਮੀ ਅਗਰ ਉਹ ਆਚਰਣ ਦਾ ਚੰਗਾ ਹੈ ਉਹ ਝੂਠ ਨਹੀਂ ਬੋਲਦਾ ਉਹ ਵਿਹਾਰ ਗੰਦਾ ਨਹੀਂ ਕਰਦਾ ਉਹਨੂੰ ਕੋਈ ਛੇਤੀ ਦੇ ਕੇ ਨਹੀਂ ਉਹਨੂੰ ਗੱਲ ਕਰ ਸਕਦਾ ਕਿ ਤੂੰ ਆ ਕੀ ਕਰਦਾ ਉਹ ਤਾਂ ਇਵੇਂ ਲਿਖਿਆ ਕਿ ਤੇਰੋ ਜਨ ਹੋਏ ਸੋਏ ਕਤ ਡੋਲਾ ਉਹ ਤੀਨ ਭਵਨ ਪਰ ਛਾ ਜਾ ਉਹਨੇ ਕਿਹਾ ਵੀ ਮੈਂ ਦੇਖਾਂਗਾ ਸਭਾ ਲਾ ਲਈ ਇਹ ਤੂੰ ਸਭਾ ਲਾ ਕੇ ਬੈਠ ਗਿਆ ਬਈ ਦੱਸੋ ਬਈ ਅੱਜ ਆਪਣੀਆਂ ਤਲਵਾਰਾਂ ਵਿਖਾਓ ਵਿਖਾਉਂਦੇ ਆਏ ਹੇਸਲੇ ਦੋ ਨੰਬਰ ਤਲੋਕਾ ਇੱਕ ਨੰਬਰ ਬਾਦਸ਼ਾਹ ਦਾ ਆਉਣਾ ਸੀ ਕਹਿੰਦੇ ਭਾਈ ਤਲੋਕਾ ਤੇਰੀ ਤਲਵਾਰ ਕੈਸੀ ਹੈ ਗੁਰੂ ਨੂੰ ਯਾਦ ਕੀਤਾ ਕਹਿੰਦਾ ਜੈਸੀ ਮੇਰਾ ਗੁਰੂ ਕਰੇ ਵੈਸੀ ਇਹ ਨੀ ਆਖਿਆ ਮੇਰੀ ਲੱਕੜ ਦੀ ਹੈ ਜਾਂ ਲੋਹੇ ਦੀ ਹੈ ਗੁਰੂ ਨੇ ਉਸ ਵੇਲੇ ਦਿਖਾਤੀ ਉਸ ਤਰ੍ਹਾਂ ਉਹਦੀ ਰੱਖਿਆ ਕੀਤੀ ਜਾਏਗਾ ਕਾਲ ਕੇ ਸੇਵਕ ਦੀ ਥਾਂ ਤਾਂ ਉਸਦਾ ਇਸੇ ਤਰ੍ਹਾਂ ਇੱਕ ਸਿੱਖ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿਹਦਾ ਮਨ ਬੇਈਮਾਨ ਨਹੀਂ ਭੁੱਲ ਗਿਆ ਇੱਕ ਪਠਾਨ ਉਹਦੇ ਕੋਲ ਮੋਹਰਾਂ ਤਰ ਜਾਂਦਾ ਉਹ ਬੜਾ ਹੱਟੀ ਦਾ ਸਰਹੰਦ ਦੇ ਵਿੱਚ ਜਿਹਨੂੰ ਗੁਰੂ ਮਾਰੀ ਹੁਣ ਸਿੱਖ ਕਹਿੰਦੇ ਹਨ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਤੋਂ ਇਹਦੇ ਵਿੱਚ ਰਹਿਣ ਵਾਲਾ ਗੁਰੂ ਗੋਬਿੰਦ ਸਿੰਘ ਦਾ ਸਿੱਖ ਉਹ ਮੋਹਰਾਂ ਦੇ ਗਿਆ ਉਹ ਭੁੱਲ ਗਿਆ ਉਹ ਸਾਲ ਬਾਅਦ ਆਇਆ ਉਹਨੇ ਆਖਿਆ ਮੈਨੂੰ ਤੇ ਤੂੰ ਨਹੀਂ ਦਿੱਤੀਆਂ ਰੌਲਾ ਪਿਆ ਹਾਕਮ ਦੇ ਜਾ ਕੇ ਪੇਸ਼ੀ ਹੋਈ ਅਖੀਰ ਫੈਸਲਾ ਕਿੱਥੇ ਆਇਆ ਵੀ ਤੇਲ ਚ ਹੱਥ ਪਾਓ ਦੋਏ ਜਾਣੇ ਸੜਦੇ ਜੀ ਦਾ ਸੜ ਜਾਏ ਉਹ ਝੂਠਾ ਗੁਰੂ ਦੇ ਸਿੱਖ ਨੂੰ ਇਹ ਚੇਤਾ ਨਹੀਂ ਸੀ ਮੇਰੇ ਕੋਲ ਮੋਹਰਾ ਉਹਨੇ ਗੁਰੂ ਨੂੰ ਯਾਦ ਕੀਤਾ ਹੱਥ ਪਾਇਆ ਉਹਦਾ ਹੱਥ ਨਾ ਸੜਿਆ ਪਠਾਨ ਦਾ ਹੱਥ ਸੜ ਗਿਆ ਪਠਾਨ ਹੈਰਾਨ ਹੋ ਗਿਆ ਕੁਛ ਦਿਨਾਂ ਬਾਅਦ ਸਿੱਖ ਜਦੋਂ ਭਾਂਡਿਆਂ ਚ ਹੱਥ ਮਾਰਿਆ ਉਹ ਮੋਹਰਾਂ ਵਾਲੀ ਵਾਸ ਨਹੀਂ ਲੱਭਿਆ ਜੀ ਉਸ ਪਠਾਨ ਨੂੰ ਸੱਦ ਕੇ ਕਹਿੰਦਾ ਬਈ ਮੇਰੀ ਭੁੱਲ ਮਾਫ ਦਾ ਤੇਰੇ ਰੁਪਈਏ ਹੈਰਾਨ ਹੁੰਦਾ ਹੈ ਪਠਾਨ ਉਹ ਕਹਿੰਦਾ ਉਹ ਸਿੱਖਾ ਮੈਂ ਹੋਰ ਗੱਲ ਤੋਂ ਤਾਂ ਨੀ ਪਤਾ ਮੈਨੂੰ ਤੂੰ ਇਹ ਗੱਲ ਦੱਸ ਵੀ ਤੂੰ ਬਚਿਆ ਕਿਵੇਂ ਤੂੰ ਝੂਠਾ ਤੇ ਮੈਂ ਸੱਚਾ ਉਹ ਕਹਿੰਦਾ ਦੇਖ ਗੱਲ ਇਹ ਹੈ ਵੀ ਇੱਕ ਤੇ ਮੈਂ ਝੂਠਾ ਨਹੀਂ ਸੀ ਮੈਨੂੰ ਯਾਦ ਨਹੀਂ ਦੂਜਾ ਇਹ ਗੱਲ ਹੈ ਮੈਂ ਇੱਕ ਗੁਰੂ ਨੂੰ ਮੰਨਿਆ ਤੂੰ ਪਹਿਲਾਂ ਇੱਕ ਪੀੜਾ ਦਿਆ ਫਿਰ ਦੂਆਰਾ ਦਿਆ ਜਦੋਂ ਇੱਕ ਤਿਆਰ ਹੋਇਆ ਤੁਰਨ ਨੂੰ ਦੂਏ ਨੂੰ ਤਾਂ ਅਰਾਧਨ ਲੱਗਦਾ ਮੈਂ ਇੱਕੇ ਨੂੰ ਅਰਾ ਦਿਆ ਉਹਨੇ ਮੇਰੀ ਸਹਾਇਤਾ ਕੀਤੀ ਪਠਾਨ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੋਇਆ ਸਿੱਖ ਸਾਨੂੰ ਖੁਸ਼ਬੋ ਵਾਲੇ ਬਣਨਾ ਚਾਹੀਦਾ ਬਦਬੋ ਵਾਲੇ ਨੀ ਬਣਨਾ ਚਾਹੀਦਾ ਲੋਕ ਸਾਨੂੰ ਕੱਠੇ ਲੈ ਕੇ ਬਣਾ ਕਰ ਲੋਕਾਂ ਨੂੰ ਸਾਡੇ ਤੋਂ ਖੁਸ਼ਬੋ ਆਵੇ ਉਹ ਕਹਿਣ ਸਿੱਖ ਗੁਰੂ ਦਾ ਸਿੱਖ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀਆਂ ਖੇਡਾਂ ਮੈਂ ਇਸ ਚਿਹਰੇ ਅੱਜ ਨਹੀਂ ਜਾਂਦਾ ਇਸ ਪਾਸੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨੰਦੇੜ ਸਰੀਰ ਛੱਡਿਆ ਕਿ ਨਾ ਉਹ ਆਪਣੇ ਕਾਉਂਟਰ ਕਰਨ ਵਾਲੇ ਆ ਉਹ ਛੱਡ ਕੇ ਵੀ ਬਣਾ ਸਕਦੇ ਨੇ ਨਾ ਛੱਡ ਕੇ ਵੀ ਬਣਾ ਸਕਦੇ ਕਿਉਂਕਿ ਸਰਵ ਕਲਾ ਸਮਰੱਥ ਜਾਂ ਗੁਰੂ ਹੈ ਉਹਦੇ ਸਭ ਕੁਛ ਹੈ ਮੈਂ ਇਸ ਤੋਂ ਜ਼ਿਆਦਾ ਅੱਗੇ ਚੱਲਦਾ ਗੁਰੂ ਗੋਬਿੰਦ ਸਿੰਘ ਜੀ ਦਾ ਜਿਸ ਵੇਲੇ ਸਰੀਰ ਕਰਕੇ ਲੋਕਾਂ ਤੋਂ ਓਹਲਾ ਹੋਇਆ ਸਿੱਖ ਰਾਜ ਆਇਆ ਜਿਤਨਾ ਚਿਰ ਸਿੱਖ ਜਤੀ ਤਪੀ ਅੰਗ ਰੱਖੀ ਗਰ ਪੂਰੇ ਹਿੰਦੁਸਤਾਨ ਦੇ ਪਹਿਰਾਵੇ ਚ ਇੱਕੋ ਚੀਜ਼ ਸੀ ਪਹਿਲੇ ਅੰਗ ਰਕਸ਼ਾ ਜਿਹੜਾ ਤਣੀਆਂ ਵਾਲਾ ਕੁੜਤਾ ਹੁੰਦਾ ਚੋਗਾ ਜਾਂ ਛੋਟੀ ਕੁੜਤੀ ਵੀ ਤਣੀਆਂ ਵਾਲੀ ਹਿੰਦੂ ਤੇ ਹਿੰਦੁਸਤਾਨ ਦਾ ਇਹ ਪਹਿਰਾਵਾ ਸੀ ਚੋਗਾ ਪਠਾਣਾ ਨਾਲ ਸਾਡੇ ਮੁਲਕ ਚ ਆਇਆ ਹੁਣ ਤਾਂ ਕੋਟ ਪਤਲੂਣਾ ਅੰਗਰੇਜ਼ਾਂ ਦੇ ਵਕਤ ਤੋਂ ਆ ਗਈਆਂ ਸਾਡੀਆਂ ਚੀਜ਼ਾਂ ਪਰ ਸਾਡੀ ਉਹ ਪਹਿਲੀ ਚੀਜ਼ ਹੈ ਜਿਹਨੂੰ ਭਾਈ ਗਿਆਨ ਸਿੰਘ ਜੀ ਲਿਖਦੇ ਨੇ ਕਿ ਪੂਰੇ ਕਾਪੀਆਂ ਮਾਰਨ ਨੂੰ ਅੰਗ ਰੱਖੀਆਂ ਗੱਲ ਆਉਂਦੀਆਂ ਸੀ ਸਿੱਖਾਂ ਦੇ ਇਕੱਠੇ ਰਹਿਣਾ ਜੋ ਕੁਛ ਮਿਲ ਜਾਏ ਭਾਵੇਂ ਭੁੱਖੇ ਮਰਦਿਆਂ ਨੇ ਧਾੜਾ ਮਾਰਿਆ ਪਰ ਲਿਆ ਕੇ ਸਾਰਿਆਂ ਵੰਡ ਕੇ ਖਾਧਾ ਇਸ ਵਾਸਤੇ ਧਾੜਾ ਨੀ ਮਾਰਿਆ ਲੋਕਾਂ ਨੂੰ ਤੰਗ ਕਰਨ ਨੂੰ ਕਿਸੇ ਵੇਲੇ ਤੰਗ ਆਏ ਉਧਰ ਬਾਦਸ਼ਾਹ ਨੇ ਕਿਤੇ ਖੜੇ ਨੀ ਹੋਣ ਦਿੱਤਾ ਹੁਣ ਮੈਂ ਜੋ ਕੁਛ ਸੁਣਿਆ ਕਿਸੇ ਮੁਸਲਮਾਨ ਤੋਂ ਜਿਹੜੇ ਲੋਕ ਕਹਿੰਦੇ ਨੇ ਵੀ ਗਾਂ ਖਾਣੀ ਚਾਹੀਦੀ ਹੈ ਉਹ ਮੈਨੂੰ ਮੁਸਲਮਾਨ ਨੇ ਕਿਤੇ ਕਹਾਣੀ ਮਾਮਨ ਸਾਹਿਬ ਦੀ ਸੁਣਾਈ ਹੈ ਕਿ ਘੇਰੇ ਵਿੱਚ ਆ ਗਏ ਮਰਨ ਲੱਗੇ ਨਾਲਦਿਆਂ ਨੇ ਆਖਿਆ ਕਹਿਣ ਲੱਗੇ ਵੀ ਹੁਣ ਖਾ ਲਓ ਜਿਸ ਤਰ੍ਹਾਂ ਗੌਤਮ ਮਾਰੇ ਦੇ ਜੰਗ ਵਿੱਚ ਸਿੱਖਾਂ ਨੇ ਖੱਚਰਾਂ ਵੀ ਖਾਧੀਆਂ ਕੋਈ ਸਿੱਖਾਂ ਦਾ ਧਰਮ ਨਹੀਂ ਸੀ ਖੱਚਰਾਂ ਖਾ ਔਰ ਉਹ ਆਦਮੀਆਂ ਨੇ ਸਾਨੂੰ ਗੱਲਾਂ ਦੱਸੀਆਂ ਤੇ ਮਾਰੇ ਆਪਣਾ ਪਿਸ਼ਾਬ ਕਰ ਕਰ ਚੁਲੇ ਉਹਨਾਂ ਕੀਤੇ ਉਸ ਵੇਲੇ ਕਰਤਾਰ ਬਖਸ਼ੇ ਕਿਉਂਕਿ ਉਹਨਾਂ ਦੀ ਹਾਲਤ ਖਰਾਬ ਸੀ ਇਸੇ ਤਰ੍ਹਾਂ ਹੀ ਮੁਹੰਮਦ ਜੀ ਦੇ ਉੱਤੇ ਉਹ ਵਕਤ ਆਇਆ ਉਹਨੇ ਆਖਿਆ ਵੀ ਤੁਸੀਂ ਖਾ ਸਕਦੇ ਜਦੋਂ ਗਾਂ ਮਾਰ ਕੇ ਖਾਣ ਲੱਗੇ ਮੈਨੂੰ ਮੁਸਲਮਾਨ ਨੇ ਦੱਸਦਾ ਮੈਨੂੰ ਨੀ ਪਤਾ ਮੈਂ ਕੁਰਾਨ ਨੀ ਪੜ੍ਹੀ ਉਹ ਕਹਿਣ ਲੱਗੇ ਹਜ਼ਰ ਤੁਸੀਂ ਖਾਓ ਮੈਂ ਤਾਂ ਨੀ ਖਾਣੀ ਫਿਰ ਅਸੀਂ ਤਾਂ ਨੀ ਖਾਂਦੇ ਕਹਿੰਦੇ ਨੇ ਇਸ ਤਰ੍ਹਾਂ ਉਂਗਲ ਲਾ ਕੇ ਜਵਾਨ ਨੂੰ ਲਾ ਕੇ ਥੁੱਕ ਦਿੱਤਾ ਉਹਨਾਂ ਨੂੰ ਖਵਾਉਣ ਵਾਸਤੇ ਉਹਨਾਂ ਦੀ ਗੱਲ ਹੈ ਮੇਰੀ ਨਹੀਂ ਸਾਡੇ ਸਤਿਗੁਰੂ ਅਸੀਂ ਭਾਈ ਰਣਧੀਰ ਸਿੰਘ ਵਾਲਾ ਜਿਹੜਾ ਪੁਸਤਕ ਲਿਖਿਆ ਮੈਂ ਵੀ ਦੀਵਾਲੀ ਤੋਂ ਲੈ ਕੇ ਉਹ ਪੜ੍ਹਿਆ ਮੇਰਾ ਬੜਾ ਚਿੱਤ ਖੁਸ਼ ਹੋਇਆ ਉਹਨਾਂ ਨੇ ਬਿਨਾਂ ਗੁਰਬਾਣੀ ਤੋਂ ਬਿਨਾਂ ਇਤਿਹਾਸ ਤੋਂ ਕੋਈ ਪ੍ਰਮਾਣ ਹੋਰ ਨਹੀਂ ਦਿੱਤਾ ਭਾਈ ਸਾਹਿਬ ਨੂੰ ਲੋਕ ਜਾਣ ਦੇਣ ਭਾਵੇਂ ਮੇਰਾ ਉਹਨਾਂ ਦਾ ਕਈਆਂ ਗੱਲਾਂ ਚ ਮਤਭੇਦ ਹੋਵੇ ਪਰ ਉਹ ਇਸ਼ਨਾਨ ਕਰਨ ਦੇ ਨਾਮ ਜਪਣ ਦੇ ਬਾਣੀ ਪੜ੍ਹਨ ਦੇ ਪੱਕੇ ਆਦਿ ਸਿੱਖ ਹਨ ਆਈ ਗੱਲ ਹੁਣ ਮੈਂ ਤੁਹਾਨੂੰ ਦੱਸਣੀ ਹੈ ਮਗਰਲੀ ਗੱਲ ਵੀ ਮਾਸ ਖਾਣ ਦਾ ਸਾਡਾ ਜਿਹੜਾ ਹੈ ਜਿੰਨਾ ਚਿਰ ਸਿੱਖ ਇਕੱਠੇ ਰਹੇ ਫਿਰ ਰਾਜ ਆ ਗਿਆ ਰਾਜ ਵਿੱਚ ਆ ਕੇ ਪਹਿਲਾਂ 12 ਮਿਸਲਾਂ ਚ ਰਹੇ ਫਿਰ ਇੱਕ ਰਾਜ ਹੋਇਆ ਪਰ ਇੱਕ ਰਾਜ ਹੋਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾੜਾ ਤਾਂ ਨੀ ਬੰਦਾ ਪੱਗ ਵੀ ਦੂਰੀ ਸਜਾਉਂਦਾ ਰਿਹਾ ਗਿਆਨ ਸਿੰਘ ਜੀ ਕਹਿੰਦੇ ਮਹਾਰਾਜ ਲਾਓ ਰਹਾਣਾ ਪੰਥ ਕਾ ਪੁਰਾਣਾ ਢੰਗ ਫਿਰ ਬਦਲਾਨਾ ਰੰਗ ਖੂਹ ਭੰਗ ਜਿਉਂ ਭਰਿਆ, ਫਿਰ ਇਉਂ ਰੰਗ ਬਦਲ ਗਿਆ ਜਿਵੇਂ ਖੂਹ ਚ ਭੰਗ ਸੁੱਟ ਦੀ ਹੈ, ਨਾਲੇ ਗੋਹ ਆਉਂਦੀ ਹੈ ਨਾਲੇ ਪਾਣੀ ਦਾ ਰੰਗ ਬਦਲ ਜਾਂਦਾ। ਪਰ ਮਹਾਰਾਜਾ ਤੇ ਵੀ ਇਹ ਅਸਰ ਹੋਇਆ, ਮੋਹਰਾਂ ਕੰਜਰੀ ਲਿਆਂਦੀ ਔਰ ਸ਼ਰਾਬ ਪੀਤੀ। ਇਤਿਹਾਸ ਗਵਾਹ ਹੈ ਕਿ ਮਹਾਰਾਜਾ ਸ਼ਰਾਬ ਦੇ ਨਾਲ ਪੀਣ ਦੇ ਲਕਵੇ ਨਾਲ ਮਰਿਆ। ਸਿੱਖ ਵਿਗੜੇ। ਹੁਣ ਗਿਆਨ ਸਿੰਘ ਜੀ ਗਿਆਨੀ ਲਿਖਦੇ ਹਨ, ਮੈਂ ਕਹਿੰਦਾ ਕਈ ਵਾਰ ਪਾਰ ਹੈ, ਕਈ ਵਾਰਾਂ ਨੂੰ ਪਾੜਦੇ ਹਨ। ਜੇ ਇਤਿਹਾਸ ਪੜ੍ਹੀਏ ਤਾਂ ਵਿਧੀ ਚੰਦ ਨੇ ਦਾੜੀ ਬੰਨੀ ਹੈ, ਦੂਆ ਘੋੜਾ ਲਿਆਉਣ ਵੇਲੇ, ਲੇਕਿਨ ਉਸਨੇ ਕਿਹਾ ਕਿ ਮਹਾਰਾਜ ਮੈਂ ਤਨਖਾਹ ਦਿਆਂਗਾ ਆ ਕੇ ਜਿਹੜੀ ਮੈਂ ਦਾੜੀ ਬੰਨੀ ਹੈ। ਕਈ ਵਾਰ ਪਾਰਾਂ ਉੱਚਾ ਹੈ, ਪਾਲ ਕੇ ਉਤਾਂਹ ਨੂੰ ਬੰਨਦੇ ਹਨ। ਗਿਆਨ ਸਿੰਘ ਜੀ ਗਿਆਨੀ ਕਹਿੰਦੇ ਹਨ ਮੋਚਨੇ ਲੈ ਨਾਕ ਨੋਚੇ, ਮੋਚਨੇ ਨਾਲ ਨੱਕ ਹੁਣ ਬੜੀ ਸੌਖ ਹੋ ਗਈ ਹੈ, ਨਾ ਉਸ ਤਰ੍ਹਾਂ ਲਾਉਣਾ ਪੈਂਦਾ ਨਾ ਮੋਚਨਾ ਲਾਉਣਾ ਪੈਂਦਾ, ਉਹ ਸਾਬਣ ਲਾ ਕੇ ਐਸਾ ਸੋਹਣਾ ਥਾਂ ਬਣਾ ਲੈਂਦੇ ਨੇ ਸਾਡੇ ਨੌਜਵਾਨ ਮੁੰਡੇ, ਬਿਲਕੁਲ ਜਿੱਥੋਂ ਜਿੱਥੋਂ ਮਰਜ਼ੀ ਹੈ ਉੱਥੋਂ ਉੱਥੋਂ ਵਾਲ ਲਾ ਗਿਆ ਸੁਣ। ਤਾਂ ਭਾਈ ਸਾਹਿਬ ਕਹਿੰਦੇ ਨੇ ਕਈ ਦਾੜ ਫੜ ਹੈ ਇੱਥੋਂ ਸਾਫ਼ ਕਰ, ਹੱਥ ਮਾਸ ਪੈ ਚਲਾਏ ਹੈ, ਇਹ ਮੱਥੇ ਦੀਆਂ ਗੁੱਠਾਂ ਕੱਢਣੀਆਂ। ਸਿੰਘ ਨਗੇ ਪੂਤ, ਸਿੰਘ ਨਾਮ ਮਜ਼ਬੂਤ ਵਾਲੇ, ਹਾਏ ਵੇ ਕਸਾਈ ਰਹੇ ਸਿੱਖੀ ਗਊ ਖਾਏ। ਗਿਆਨ ਸਿੰਘ ਜੀ ਕਹਿੰਦੀ ਉਦੋਂ ਦਾ ਤਰਲਾ ਲੈਂਦੇ ਜਦੋਂ ਸਿੱਖਾਂ ਦਾ ਰਾਜ ਵਿਗੜਿਆ, ਮੁਰਸ਼ੀਆਂ ਨਾਲ ਸਿੱਖਾਂ ਦਾ ਨਾਂ ਮਸ਼ਹੂਰ ਹੋਇਆ, ਆਦਿ ਸ਼ਕ ਨੇ ਸਿੱਖ ਮਾਰੇ, ਤਾਂ ਉੱਥੇ ਕਹਿੰਦੇ ਨੇ ਨਿਜਤੀ ਆ ਤਜ ਕੁਲਟਾ ਵੀ ਵਿਚਾਰਨ ਮੁੰਡਿਓ ਸੰਗ ਰਮੈ ਹੈ ਜੇ। ਆਪਣੀਆਂ ਔਰਤਾਂ ਛੱਡ ਕੇ ਵੀ ਵਿਚਾਰੀ, ਗੁਰੂ ਗੋਬਿੰਦ ਸਿੰਘ ਨੇ ਪਹਿਲਾਂ ਲਿਖ ਦਿੱਤਾ ਸੀ ਸੌ ਸਾਖੀ ਚ, ਗਨਕਾ ਮੁਸਲੀ ਸੇਵਾ ਸਰਦਾਰ ਤਿਨ ਕਰ ਜਨਮੇ ਕਾਮ ਗਵਾਰ, ਯਾਰ ਨਸ਼ੇ ਸੁਟੋਏ ਭੁਜੰਗੀ। ਸਿੱਖ ਸਰਦਾਰ ਕੰਜਰੀਆਂ ਮੁਸਲਮਾਨੀਆਂ ਰੱਖਣਗੇ ਉਹਨਾਂ ਦੇ ਘਰ, ਕਾਮਿਆਂ ਦੇ ਪੁੱਤਰ, ਕਿਉਂਕਿ ਉਹ ਮਾਈਆਂ ਵਿਚਾਰੀਆਂ ਵੀ ਆਪਣੀ ਕਿਸੇ ਤਰ੍ਹਾਂ ਹਿਰਸ ਪੂਰੀ ਕਰਨੀ ਸੀ ਉਹਨਾਂ ਦੇ ਘਰੋਂ, ਮੁਸਲਮਾਨ ਕਾਮਿਆਂ ਦੇ ਬੱਚੇ ਹੋਏ, ਕਿਉਂ ਨਸਲ ਵਿਗੜੀ। ਆ ਤੁਸੀਂ ਦੇਖੋ ਘੋੜਿਆਂ ਦੀ ਨਸਲ ਅਸੀਂ ਵਲੈਟੋ ਮੰਗਾਉਂਦੇ ਹਾਂ, ਗਾਂਈਆਂ ਅਸੀਂ ਰੱਖੀਆਂ, ਸਾਨੂੰ ਇਸ ਗੱਲ ਦਾ ਪੱਕਾ ਪਤਾ ਵੀ ਜੇ ਨਸਲ ਪੂਰੀ ਤੁਰੀ ਜਾ ਉਹਦੇ ਚ ਨੁਕਸ ਨਹੀਂ ਪੈਂਦਾ, ਕੁਦਰਤ ਕਿਤੇ ਬਿਮਾਰ ਹੋ ਕੇ ਵਿਗੜ ਜਾ ਤਾਂ ਵਿਗੜ ਜਾ। ਮੁੰਡੇ ਰੱਖੇ ਸਤਿਗੁਰਾਂ ਵੀ ਇੱਕੋ ਗੁਣਾਂ ਵਿੱਚ ਲਿਖਿਆ, ਭਾਈ ਸ਼ਾਮ ਸਿੰਘ ਜੀ ਤੁਸੀਂ ਵੀ ਲਾਹੌਰ ਮੈਂ ਰਹਿ ਕੇ ਡਿੱਠਾ, ਮੈਂ ਵੀ ਡਿੱਠਾ, ਮੁਸਲੀ ਲੜਕਾ ਮਾਸ ਦਾਰੂ ਆਮ ਭਜਨ ਮਾਨ ਕੇ ਤਾਂ ਨਾਮ ਮਾਤਰ ਵੀ ਨਹੀਂ ਰਹਿ ਗਏ। ਤਿਨਕੇ ਸੰਗੀ ਬਾਦ ਫਰੰਗੀ ਬਹੁਤ ਨਵਾਰੋ ਦੇ ਸਵਾਏ ਹੈ ਜੇ। ਉਹਨਾਂ ਦੇ ਸੰਗੀ ਕੰਜਰਾਂ ਦੇ ਜਾਣ ਕਰਕੇ ਬਾਦ ਫਰੰਗ ਹੋਏ, ਬਹੁਤੇ ਨਵਾਰਜ ਹੋਏ, ਤੁਰਿਆ ਨਹੀਂ ਜਾਂਦਾ, ਗਲਿਆ ਹੋਇਆ ਹੈ, ਲੱਤਾਂ ਚੌੜੀਆਂ ਕਰਕੇ ਤੁਰਦਾ ਹੈ, ਤਾਂ ਲੋਕ ਮਖੌਲ ਕਰਦੇ ਹੈ। ਖਾਲਸੇ ਦਾ ਤਾਂ ਸੁਨਹਿਰੀ ਕਬਜ਼ਾ ਹੈ, ਸਿੰਘ ਸੁਨਹਿਰੀ ਕਬਜ਼ੇ ਵਾਲੇ ਤਿਨੈ ਮਸ਼ਕਰੀ ਲੋਭ ਕਰੇ, ਜਬ ਤਬ ਸੰਜਮ ਕਰਮ ਧਰਮ ਤਜ ਪਾਏ ਕੋ ਕਰਮ ਮੈਂ ਸੋ ਉਮਰ। ਇਹ ਸਿੱਖੀ ਦੀ ਹਾਲਤ ਗੁਰੂ ਗੋਬਿੰਦ ਸਿੰਘ ਤੋਂ ਬਾਅਦ। ਉਸ ਵੇਲੇ ਸਤਿਗੁਰੂ ਰਾਮ ਸਿੰਘ ਦਾ ਪਰਾਦਰ ਭਾਵ ਹੋਇਆ, ਕਿਉਂ ਕ੍ਰਿਸ਼ਨ ਮਹਾਰਾਜ ਨੇ ਵੀ ਕਿਹਾ ਜਲਾ ਜਲਾ ਧਰਮਸਿਆ ਗਲਾ ਨਿਰਭਵਤੀ, ਤਦ ਆਤਮਾ ਨੂੰ ਸਰਜਾਨੀ ਸਰਜਾਮੀ ਹਨ। ਗੁਰੂ ਗੋਬਿੰਦ ਸਿੰਘ ਵੀ ਇਹੀ ਕੁਛ ਕਹਿੰਦੇ ਹਨ, ਜਬ ਜਬ ਹੋਤਾ ਰਿਸ਼ਤਾ ਪਾਰਾ ਤਬ ਤਬ ਦੇਹ ਧਰ ਤਬ ਤਾਰਾ, ਪੁਸਤਕਾਂ ਦੇ ਹੁੰਦੇ ਆ ਤੀਰਥਾਂ ਦੇ ਹੁੰਦੇ ਆ, ਉਹ ਕਹਿੰਦੇ ਦੇਹ ਧਾਰ ਤੇ ਆਉਂਦਾ। ਔਰ ਜੋ ਕੁਛ ਕ੍ਰਿਸ਼ਨ ਮਹਾਰਾਜ ਨੇ ਕਿਹਾ ਪਰੀ ਤਰਾਣਾ ਸਾਧੂ ਨਾਮ ਆਸਾਜ ਦੁਸ਼ਕਿਰਤਾ ਧਰਮ ਸੰਸਥਾਪਨਾ ਅਰਥੇ ਸਮ ਹਵਾਮੀ ਯੁਗੇ ਯੁਗੇ, ਗੁਰੂ ਗੋਬਿੰਦ ਸਿੰਘ ਕਹਿੰਦੇ ਹਨ ਇਹ ਕਾਜ ਰਾਮ ਜਨਮ ਸਮਝ ਲਿਓ ਸਾਧੂ ਸਭ ਮਨਮ ਧਰਮ ਚਲਾਵਨ ਸੰਤ ਉਬਾਲਨ ਦੁਸ਼ਮਣ ਕੋ ਮੂਲੋ ਖਾ। ਗੁਰੂ ਗੋਬਿੰਦ ਸਿੰਘ ਤੋਂ ਬਾਅਦ ਜਿਸ ਵੇਲੇ ਸਤਿਗੁਰੂ ਰਾਮ ਸਿੰਘ ਦਾ ਪਰਾਦਰ ਭਾਵ ਹੋਇਆ, ਜੋ ਕਿ ਲਿਖਿਆ ਗੁਰੂ ਗੋਬਿੰਦ ਸਿੰਘ ਦਾ ਸੀ, ਜਿਸ ਮੈਂ ਰਾਮ ਸਿੰਘ ਮਮ ਸਾਰਾ ਦੇਸ ਮਾਲਵੇ ਮੈਂ ਅਵਤਾਰਾ, ਰਾਮ ਸਿੰਘ ਪਾਢੀ ਸੁਤ ਹੋਈ ਬਲਵਾ ਰਾਜ ਕਰੇਗਾ ਸੋਈ, ਰਾਜ ਵਿੱਚ ਬਲਵਾ ਕਰੇਗਾ। ਅੰਗਰੇਜ਼ ਦੇ ਰਾਜ ਉਸ ਵੇਲੇ ਕਿਸੇ ਦੀ ਤਾਕਤ ਨਹੀਂ ਸੀ, ਇਹ ਇਤਿਹਾਸ ਗਵਾਹ ਹੈ। ਪੰਜਾਬ ਅਗਰ ਕੁਛ ਮੰਨੇ ਆਪਣੇ ਆਪ ਵਿੱਚ, ਸਿੱਖ ਕੁਛ ਮੰਨਣ, ਤਾਂ 57 ਦੇ ਗਦਰ ਵਿੱਚ ਸਿੱਖਾਂ ਨੇ ਅੰਗਰੇਜ਼ਾਂ ਦੇ ਨਾਲ ਰਲ ਕੇ ਆਪਣੇ ਮੁਲਕ ਨੂੰ ਛੱਡਿਆ ਸੀ, ਸਤਿਗੁਰਾਂ ਉਦੋਂ ਤੋਂ ਲੈ ਕੇ ਕੰਮ ਸ਼ੁਰੂ ਕੀਤਾ ਸੀ। ਪਰ ਕੀ ਉਹਨਾਂ ਆਖਿਆ ਇਉਂ ਨਹੀਂ, ਧਰਮ ਦੀ ਲੋੜ ਹੈ, ਕਿਸੇ ਨੂੰ ਬੁਰਾ ਕਰਨ ਦੀ ਲੋੜ ਨਹੀਂ, ਆਪਣੇ ਤਗੜੇ ਬਣਨ ਦੀ ਲੋੜ ਹੈ। ਗਿਆਨ ਸਿੰਘ ਜੀ ਕਹਿੰਦੇ ਨੇ, ਜਾਗ ਜਿਮ ਕੇ ਵਡੇਰੇ, ਬਾਣੀ ਪੜ੍ਹਦੇ ਸਵੇਰੇ, ਗੁਰੂ ਗ੍ਰੰਥ ਦਿਨ ਹੇਰੇ, ਅੰਨ ਜਲ ਪਾਨ ਨਾ ਕਰਾਂ। ਤੇ ਨਾਤੀ ਉਹਨਾਂ ਦੇ ਪੋਤੇ ਜਿਨ੍ਹਾਂ ਦੇ ਵੱਡੇ ਵਡੇਰੇ ਸਵੇਰੇ ਉੱਠਦੇ, ਇਸ਼ਨਾਨ ਕਰਦੇ, ਪ੍ਰਕਾਸ਼ ਕਰਦੇ, ਪਾਣੀ ਪੜ੍ਹਦੇ, ਅੰਨ ਪਾਣੀ ਤਾਂ ਖਾਂਦੇ ਜੇ ਆਵਾਜ਼ਾਂ ਲੈ ਆਉਂਦੇ ਜਾ ਕੇ, ਉਹਨਾਂ ਦੇ ਪੋਤੇ ਕਹਿੰਦੇ ਧੂਪ ਦੀਪ ਦੀ ਤਾਂ ਕੀ ਗੱਲ ਹੈ, ਹੁਣ ਮੇਰੀ ਕਹਿਣੀ ਨਹੀਂ ਹੈ। ਪਾਏ ਹੈ ਨਾ ਜਾਤੀ ਮਰੂਸ ਗ੍ਰੰਥ ਖਾਤ ਜੇ ਪਰੇ, ਜਿੱਥੇ ਬੀੜਾ ਮਹਾਰਾਜ ਨੇ ਰੱਖੀਏ ਚੂਹਿਆਂ ਨੇ ਜਿਲਦਾਂ, ਕਿਉਂਕਿ ਜਿਲਦ ਨੂੰ ਲੇਵੀ ਲੱਗੀ ਹੁੰਦੀ ਹੈ ਆਟਾ, ਔਰ ਉਦੋਂ ਅਲਵਾਰੀਆਂ ਨਹੀਂ ਸਨ, ਆਲੇ ਸਨ ਮੇਰੇ ਦੇਖਣ ਚ ਵੀ, ਛੋਟੇ ਹੁੰਦਿਆਂ ਆਲੇ ਬਹੁਤੇ ਸਨ ਅਲਵਾਰੀਆਂ, ਹੁਣ ਜਰਾ ਜ਼ਿਆਦਾ ਵਧੀਆ। ਸਤਿਗੁਰੂ ਜੀ ਜਿਸ ਵੇਲੇ ਬਾਹਰ ਨਿਕਲੇ ਸਿੱਖ ਰਾਜ ਦੇ ਖਾਤਮੇ ਤੋਂ ਬਾਅਦ, ਦੇਖਿਆ ਕਿ ਵੀ ਇਹ ਤਾਂ ਕੱਖ ਨਹੀਂ ਰਿਹਾ, ਪਿੰਡ ਗਏ ਕਿਸੇ ਉੱਥੇ ਜਾ ਕੇ ਦੇਖਾ ਪਹਿਲੇ ਕੀ ਕੀਤਾ, ਵੀ ਕਿਸ ਤਰ੍ਹਾਂ ਇਹਦਾ ਮੁੱਢ ਵੱਜੇ, ਇਹ ਕਿਵੇਂ ਲੱਭੇ ਗੁਰੂ ਗੋਬਿੰਦ ਸਿੰਘ ਦੀ ਮਰਜ਼ਾ ਦਾ। ਉਸ ਮਰਜ਼ਾ ਲੱਭਣ ਵਾਸਤੇ ਪੰਜਾਬ ਚੋਂ ਨਾ ਕਿਤੋਂ ਲੱਭੀ, ਗੁਰਦੁਆਰਿਆਂ ਦੇ ਗ੍ਰੰਥੀ, ਗੁਰਦੁਆਰਿਆਂ ਦੇ ਪੁਜਾਰੀ ਕੰਜਰੀ ਬਾਜ਼, ਸ਼ਰਾਬ ਮਮਾਸ ਖਾਣ ਵਾਲੇ ਹੋ ਗਏ, ਇਹੋ ਮਹਾਨ ਸਨ ਮੋਹਰੀ ਸਨ। ਭਾਈ ਰਾਜ ਸਿੰਘ ਨੂੰ ਸਤਿਗੁਰੂ ਰਾਮ ਸਿੰਘ ਜੀ ਨੇ ਹਜ਼ੂਰ ਸਾਹਿਬ ਭੇਜਿਆ, ਅੱਜ ਦੀ ਤਾਂ ਮੌਜ ਬਣੀ ਹੈ, ਹੁਣ ਅਸੀਂ ਇੱਥੇ ਸੱਤਾਂ ਅੱਠਾਂ ਘੰਟੇ ਜਾਂ 12 ਜਾ ਗਏ ਹਾਂ, ਇਹ ਉਹਨਾਂ ਲੋਕਾਂ ਨੂੰ ਪਤਾ ਜਿਹੜੇ ਕੱਪੜੇ ਵਾਲੇ ਜਹਾਜ਼ਾਂ ਚੜ੍ਹ ਕੇ ਇੱਥੇ ਭੁੱਖੇ ਤੇ ਆਏ, ਮਰ ਕੇ ਆਏ ਸਨ। 1400 ਮੀਲ ਭੈਣੀ ਸਾਹਿਬ ਤੋਂ ਬਾਅਦ ਹੈ ਹਜ਼ੂਰ ਸਾਹਿਬ, ਸਿੱਖ ਤੁਰਦਾ ਹੈ। ਸਾਡੇ ਸੰਤ ਧਿਆਨ ਸਿੰਘ ਜੀ ਲਿਖਦੇ ਨੇ, ਸੱਤ ਯੁਗ ਸੱਤ, ਸੱਤ ਯੁਗ ਦੋ ਸਾਤੇ, ਸੌ ਕੋ 1400 ਕੋ, ਪੈਂਡਾ ਦੁੱਖ ਅੱਤ ਨਾਮ ਲੈ ਧੀ ਸੂਕੇ ਰੱਤ। ਸਰ ਬੜਾ ਕਿਹਾ ਜਾ ਪਾਇਆ ਮਹਾਰਾਜ, ਰਸਤਾ ਬੜਾ ਖਰਾਬ ਹੈ, ਕਹਿੰਦੇ ਤੇਰੇ ਗੁਰੂ ਰਾਖੇ ਹੁਕਮ ਦਿੱਤਾ ਤੋਰਿਆ। ਵਿਚਾਲੇ ਖੜੇ ਹੋ ਕੇ ਸ਼ੇਰ ਵੱਲ ਹੱਥ ਕੀਤਾ ਤੇ ਉਹਦੇ ਚੋਂ ਪ੍ਰਕਾਸ਼ ਪਿਆ ਸ਼ੇਰ ਦੀਆਂ ਅੱਖਾਂ ਉੱਤੇ। ਸਿੱਖ ਨੂੰ ਕਿਹਾ, ਪੜ ਤਾਤੀ ਵਾਉਣ ਲਾ ਗਈ ਪਾਰ ਬਹਿਣ ਸਰਨ ਆਈ, ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲੱਗੇ ਨਾ ਪਾਈ। ਉੱਠ ਖੜਾ ਹੋ, ਇਹਨੇ ਤਾਂ ਇਹਦੋਂ ਬਦਲਾ ਲੈਣਾ ਸੀ। ਚੱਲ ਉਹਨੂੰ ਚੌਂਕੀ ਤੋਂ ਅੰਦਰ ਵਾੜਿਆ, ਜੈ ਜੈ ਕਾਲ ਕਿਰਤ ਸੇਵਕ ਕੀ ਤਾਂ ਤਾਂ ਉਠਤਾ। ਭਾਈ ਰਾਜ ਸਿੰਘ ਗਿਆ ਹਜ਼ੂਰ ਸਾਹਿਬ, ਜਾ ਕੇ ਦਰਸ਼ਨ ਕੀਤਾ, ਬੜਾ ਵਿਦਵਾਨ ਪੁਰਸ਼ ਸੀ, ਸਾਰੀ ਬਾਣੀ ਗੁਰਬਾਣੀ ਦੋਏ ਗ੍ਰੰਥ ਆਦਿ ਔਰ ਦਸਮ ਗ੍ਰੰਥ ਸਾਹਿਬ ਜੀ ਸਾਰੇ ਪੜ੍ਹੇ ਹੋਏ ਸਨ, ਸਣੇ ਅਰਥਾਂ। ਸਾਢੇ ਤਿੰਨ ਮਹੀਨੇ ਰਹਿ ਕੇ ਆਦਿ ਇੱਕ ਓਂਕਾਰ ਸਤਨਾਮ ਤੋਂ ਲੈ ਕੇ 18-10-20 ਤੱਕ ਕਥਾ ਕੀਤੀ। ਪਰ ਸਤਿਗੁਰ ਆਖਿਆ ਜੀ, ਦੋ ਗੱਲਾਂ ਤੋਂ ਬਚ ਕੇ ਰਹੀ ਉੱਥੇ, ਜੜ ਔਰ ਚੇਤਨ ਮਾਇਆ ਤੋਂ, ਨਾ ਤਾਂ ਮੱਥਾ ਟੇਕਿਆ ਪੈਸਾ ਪੂਜਾ ਦਾ ਲੈਣਾ ਉਹ ਗੁਰਦੁਆਰਾ, ਨਾ ਕਿਸੇ ਵਿਆਹਿਆ ਵਿਆਹ ਕਰਾ ਬੈਠੀ ਉੱਥੇ ਪਾਸਿਆਂ ਕਿਸੇ ਬੁੱਢੀ ਨਾਲ। ਸਾਡੇ ਤਿੰਨ ਮਹੀਨੇ ਪੂਰੇ ਹੋ ਗਏ, ਮੈਂ ਕਹਿ ਸਕਦਾ ਅਸੀਂ ਵੀ ਓਨੀ ਨੀ ਮਰਜ਼ਾਦਾ ਹੁਣ ਰੱਖ ਸਕਦੇ ਪੂਰੀ, ਜਿਹੜੀ ਅੰਦਰਲੇ ਗ੍ਰੰਥੀ ਦੀ ਤਰਸਾ ਵਾਲੇ ਪੁਜਾਰੀ ਦੀ ਮਰਜ਼ਾਦਾ ਪੂਰੀ ਨਾਮਧਾਰੀਆਂ ਨੂੰ ਸਤਿਗੁਰੂ ਰਾਮ ਸਿੰਘ ਨੇ ਉੱਥੋਂ ਮੰਗਾ ਕੇ ਦਿੱਤੀ। 2 ਵਜੇ ਤੜਕੇ ਸਣੇ ਕੇ ਅਸੀਂ ਇਸ਼ਨਾਨ ਕਰਨਾ, ਸਿੱਧੀ ਦਸਤਾਰ ਰੱਖਣੀ, ਕਿਸੇ ਦੇ ਹੱਥ ਦਾ ਨਹੀਂ ਖਾਣਾ। ਮੈਂ ਜਦੋਂ ਗਿਆ, ਅੱਜ ਮੈਨੂੰ ਨੀ ਪਤਾ 5-10 ਸਾਲ ਤੋਂ ਬਾਅਦ ਕੁਛ ਹੋਰ ਬਦਲ ਗਿਆ ਹੋਵੇ, ਹਜ਼ੂਰ ਸਾਹਿਬ ਦਾ ਗ੍ਰੰਥੀ ਔਰ ਲੰਗਰ ਜਿਹੜਾ ਹਜ਼ੂਰ ਸਾਹਿਬ ਦਾ, ਉਹਦੇ ਚ ਕੋਈ ਮਾਸ ਨਹੀਂ ਰਿੰਨ ਸਕਦਾ। ਹਜ਼ੂਰ ਸਾਹਿਬ ਵਾਲਾ ਅੰਦਰਲਾ ਗ੍ਰੰਥੀ ਜਿਹੜਾ ਮਹਾਰਾਜ ਦੇ ਤਖ਼ਤ ਦੀ ਸੇਵਾ ਸ਼ਸਤਰਾਂ ਦੀ ਕਰਦਾ, ਉਹ ਉੱਥੋਂ ਵੀ ਨੀ ਖਾਂਦਾ ਸੀ। ਉਹਨੂੰ ਪੁੱਛਿਆ ਕਿਉਂ, ਕਹਿਣ ਲੱਗਾ ਲੰਗਰ ਚ ਬਾਹਰੋਂ ਮਾਸ ਖਾ ਕੇ ਲੋਕ ਆ ਲੱਗਦੇ ਨੇ, ਇਸ ਕਰਕੇ ਮੈਂ ਨੀ ਖਾ ਸਕਦਾ। ਉਹਦਾ ਅੱਧ ਲੰਗਰੀ ਹੈ, ਪੁੰਜੇ ਉਹਦਾ ਬਿਸਤਰਾ ਹੈ। ਉਹ ਸਾਰੀ ਮਰਜ਼ਾਦਾ ਉੱਥੋਂ ਗੁਰੂ ਗੋਬਿੰਦ ਸਿੰਘ ਦੀ ਮਰਜ਼ਾਦਾ ਲਿਖ ਕੇ ਲਿਆਂਦੀ। ਭਾਈ ਰਾਜ ਸਿੰਘ ਮੁੜ ਕੇ ਆਇਆ, ਉਹ ਮਰਜ਼ਾਦਾ ਸਤਿਗੁਰਾਂ ਨੇ ਲਿਆ ਕੇ, ਫਿਰ ਰਸਤੇ ਜਾਂਦਿਆਂ ਉੱਥੇ 350 ਰੁਪਇਆ ਜਿਹੜਾ ਮੱਥਾ ਟੇਕਿਆ ਉਹ ਦੇ ਆਇਆ। ਅੱਜ ਕੱਲ੍ਹ ਤਾਂ ਉਹ 3 ਲੱਖ ਵਰਗਾ ਸੀ। ਤੁਰਿਆ, ਮੰਗਣਾ ਨਹੀਂ ਸੀ ਕਿਸੇ ਤੋਂ, ਸਿੱਖ ਦਾ ਕੰਮ ਮੰਗਣ ਦਾ ਨਹੀਂ ਹੈ, ਮਾਫ ਕਰਨਾ। ਸਾਡਾ ਕੱਖ ਨੀ ਰਹਿ ਗਿਆ, ਸਾਡੀ ਜਿਹੜੀ ਸ਼ਕਲ ਸਿੱਖਾਂ ਦੀ ਹੈ, ਜਿਹੜਾ ਮੰਗਦਾ ਸਿੰਘ ਕੀ ਤੇ ਮੰਗੇ, ਕੀ ਸ਼ੇਰ ਵੀ ਕਿਤੋਂ ਮੰਗਦਾ। ਆਇਆ ਰਸੇ ਜੋਲਨ ਭੁੱਖਾ ਅਰਜ ਕਰੀ ਵੀ ਤੁਹਾਡਾ ਹੁਕਮ ਸੀ ਮੰਗਣਾ ਨਹੀਂ। ਖੂਹ ਉੱਤੇ ਜਾਂਦਾ ਪਾਣੀ ਪੀਣ ਲੱਗਦਾ ਹੈ ਤਾਂ 250 ਰੁਪਈਏ ਦੀ ਥੈਲੀ ਲੱਭ ਗਈ। ਫਿਰ ਇਉਂ ਨਹੀਂ ਕੀਤਾ ਵੀ ਮੈਨੂੰ ਲੁਕੋ ਲਵਾਂ ਕਿਸੇ ਦੀ ਹੋਵੇ। ਮੈਂ ਆਖਿਆ ਜੇ ਕਿਸੇ ਦੀ ਹੋਵੇਗੀ ਸਤਿਗੁਰਾਂ ਕਿਹਾ ਕਿਸੇ ਦੀ ਚੀਜ਼ ਡਿੱਗੀ ਪਈ ਲੱਭੇ ਚ ਉਹਨੂੰ ਦੇ ਦੇਣੀ ਚੁਰਾ ਕੇ ਨਹੀਂ ਰੱਖਣੀ। ਐਂ ਹੱਥ ਚ ਫੜ ਕੇ ਤੁਰਿਆ ਗਿਆ ਰਸਤੇ। ਜਦੋਂ 2-4-10-20 ਮੀਲ ਚੜਿਆ ਗਿਆ ਤਾਂ ਧਿਆਨ ਆਇਆ ਵੀ ਸਤਿਗੁਰਾਂ ਨੇ ਭੇਜੀ ਹੈ ਇਹ ਕਿਸੇ ਦੀ ਨਹੀਂ। ਉਹਦੇ ਚੋਂ ਪ੍ਰਸਾਦ ਛਕਿਆ ਸੇਵਕ ਕੋ ਨਿਕਟੀ ਹੋਏ ਦਿਖਾਵਾ। ਉਸਦੇ ਆਉਣ ਤੋਂ ਪੂਰੀ ਮਰਿਆਦਾ ਅੰਮ੍ਰਿਤ ਦੀ ਸਤਿਗੁਰਾਂ ਸਿੱਖਾਂ ਨੂੰ ਅੰਮ੍ਰਿਤ ਸਿਖਾ ਕੇ ਸੋਧ ਰਖਾਈ। ਔਰ ਇਹ ਇੱਕ ਗੱਲ ਹੈ ਕਾਰਕ ਦੀ ਆਪਣੇ ਵਕਤ ਚ, ਕਿਉਂਕਿ ਦੀਵਾਨ ਨੰਦ ਲਾਲ ਜੀ ਕਹਿੰਦੇ ਹਨ ਕਿ ਉਹ ਕੈਸਾ ਹੈ ਉਹ ਕਹ ਸੂਫੀ ਕਾ ਜ਼ਾਹਦ ਕਹ ਕਲੰਦਰ ਮੇਸ਼ਵਾਦ ਰੰਗ ਆਏ ਮੁਖਤਲਿਫ ਦਰਦ ਬੁਦੇ ਯਾਰਵਾਂ ਯਾਰੀ ਕਰ ਜਾਂਦਾ ਰੰਗ ਰੂਪ ਬਦਲਦਾ ਸਮਝਦਾ ਨਹੀਂ ਕੋਈ। ਜਿਹਨਾਂ ਗੁਰੂ ਹਰਗੋਬਿੰਦ ਨੇ ਸ਼ਸਤਰ ਪਹਿਨੇ ਬਹੁਤੇ ਡੇਗਿਆ ਕਹਿੰਦੇ ਗੁਰੂ ਕਹਿੰਦਾ ਜਿਹਨੇ ਹਥਿਆਰ ਪਾ ਲੈ ਉਹ ਸਮਝ ਨਹੀਂ ਸਕਦੇ। ਸਵਾਂਗੀ ਸਿਉ ਜੋ ਮਨ ਦੀ ਜਾਵਾ ਹੈ ਸਵਾਂਗ ਉਤਾਰਿਆ ਫਿਰ ਪਛਤਾਵਾ ਹੈ। ਸਵਾਂਗ ਵੱਲ ਦੇਖਦੇ ਹਨ ਉਹਦੇ ਵੱਲ ਸਤਿਗੁਰ ਵੱਲ ਨਹੀਂ ਜਾਗਦੇ। ਸਤਿਗੁਰ ਜੋ ਚਾਹੇ ਸੋ ਕਰੇ ਉਹ ਮੌਜ ਦਾ ਮਾਲਕ ਹੈ। ਦਰਬਾਰ ਫੜੀ ਤਾਂ ਵੀ ਉਹ ਹੈ, ਮਾਲਾ ਫੜੀ ਤਾਂ ਵੀ ਉਹ ਹੈ, ਸਹੇਲੀ ਸੀ ਤਾਂ ਵੀ ਉਹ ਸੀ, ਜੇ ਕਲਗੀ ਸੀ ਤਾਂ ਵੀ ਉਹ ਸੀ। ਤਾਂ ਕਿ ਮੁਸਲਮਾਨ ਇੱਕ ਲਿਖਦਾ ਹੈ ਗੁਲਾਮ ਪੀਰ ਫਲੌਰ ਦਾ, ਉਹ ਕਹਿੰਦਾ ਹੈ ਸਾਨੂੰ ਨਹੀਂ ਪਤਾ ਇਹ ਉਹ ਜਾਣੇ, ਉਹ ਕਹਿੰਦਾ ਕਿ 7 ਲੱਖ ਸਿੱਖ ਗੁਰੂ ਰਾਮ ਸਿੰਘ ਨੇ 10 ਸਾਲਾਂ ਚ ਬਣਾਇਆ ਜਿਹੜਾ ਗੁਰੂ ਨਾਨਕ ਤੋਂ ਲੈ ਕੇ ਇੱਕਦਮ ਇੰਨਾ ਕਦੇ ਵੀ ਨਹੀਂ ਸੀ ਤਿਆਰ ਹੋਇਆ। ਪਰ ਕਿਹਾ ਤਾਂ ਗੁਰੂ ਨਾਨਕ ਦਾ ਹੀ ਸੀ। ਗੁਰੂ ਨਾਨਕ ਨੇ ਕਿਹਾ ਵੀ ਸਿੱਖਾਂ ਨੂੰ ਜਦੋਂ ਮਦੀਨੇ ਵਿੱਚ ਰੁਕਣ ਦੀ ਨੂੰ ਕਿਹਾ ਬਚਨ ਪਾਲ ਨਹੀਂ ਸਕਣਗੇ ਬਹੁਤ ਖਾਣਗੇ ਗਮ, ਜਦੋਂ ਸਿੱਖ ਸਿੱਖੀ ਦਾ ਬਚਨ ਨਹੀਂ ਪਾਲਣਗੇ ਫਿਰ ਗਮ ਖਾਣਗੇ ਮਾਰ ਪਊਗੀ। ਮੈਂ ਫੇਰ ਕਰੂੰਗਾ ਖਾਲਸਾ, ਦੂਜੀ ਵੇਰ ਬਣਾਊਂਗਾ ਖਾਲਸਾ, ਬਸੇ ਵਿੱਚ ਪੰਜਾਬ ਚੋਂ ਵਰਨਾ ਕਾ ਇੱਕ ਰੂਪ ਦੇਖ ਕਰੂੰਗਾ ਸਾਜ। ਉਹ ਬਣਾਇਆ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਦਵਾਦਸ਼ ਪੁਰਖ ਹੈ ਆਦ ਸੇ ਸਭਨ ਕੇ ਸਿਰ ਮੋਰ ਸ਼ਕਤ ਅਨੰਤੀ ਆਇਆ ਹੈ ਆਦਿ ਹੈ ਨਹੀਂ ਔਰ। ਕਲਯੁਗ ਦੇ ਸਤਯੁਗ ਕਰ ਠਾਨੋ ਗੁਰੂ ਗੋਬਿੰਦ ਸਿੰਘ ਕਹਿੰਦੇ ਤਵੀ 12ਵਾਂ ਬਾਪ ਪਹਿਚਾਨੋ। ਇਸ ਗੱਲ ਤੇ ਲੋਕ ਬੜੇ ਕਈ ਜਿੰਨੀ ਜਿੰਨੀ ਉਹਨਾਂ ਦੀ ਸਮਝ ਹੈ ਉਹ ਗੱਲ ਕਰਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ। ਭਾਈ ਗੁਰਦਾਸ ਕਹਿੰਦੇ ਸਤਿਗੁਰ ਨਾਮ ਹੀ ਪ੍ਰਗਟਿਆ ਪੀੜੀ ਧੁੰਦੇ ਜਾ ਕੇ ਜਾਣਨ ਹੋਇਆ, ਜਾਣਨ ਹੋਇਆ ਪਰ ਜਿਹਨੂੰ ਉਹਦੀ ਨਾ ਮਰਜ਼ੀ ਹੋਈ ਪਿਓ ਨੂੰ ਹੀ ਨਾ ਜਾਣਨ ਦਿੱਤਾ, ਘਰਵਾਲੀ ਨੂੰ ਹੀ ਨਾ ਦਿੱਤਾ, ਅਖਤਿਆਰ ਤਾਂ ਉਹਦਾ ਹੀ ਸੀ। ਗੁਰੂ ਗੋਬਿੰਦ ਸਿੰਘ ਦੀ ਮਾਂ ਲੜਦੀ ਰਹੀ ਸਤਿਗੁਰਾਂ ਵੇਲੇ ਵੀ, ਬਹੁਤੇ ਲੋਕਾਂ ਨੇ ਆਖਿਆ ਕੂਕੇ ਬੜੇ ਕਸੂਤੇ ਗੜਵੀ ਨਹੀਂ ਦਿੰਦੇ ਨਹਾਉਣ ਨੂੰ, ਪਰ ਕਿਉਂ ਹੁਕਮ ਗੁਰੂ ਗੋਬਿੰਦ ਸਿੰਘ ਦਾ ਸੀ ਜਹਾਂ ਤਹਾਂ ਦਾ ਛਕਾ ਪ੍ਰਸਾਦ ਸਿੱਖ ਨਹੀਂ ਮੇਰਾ ਜਵਾਬ ਜਾਂ ਕੀ ਰਹਿਤ ਨਾ ਜਾਣੀ ਹੈ ਗੁਰ ਮੰਤਰ ਨਹੀਂ ਜੀਤ ਉਨਕਾ ਭੋਜਨ ਖਾਏ ਕਾ ਵਿਸਰੇ ਹਰ ਸੁਪਰੀ। ਜਿਹਨੇ ਗੁਰਮੰਤਰ ਨਹੀਂ ਲਿਆ ਹੋਇਆ ਜਿਹੜਾ ਰਹਿਤ ਨਹੀਂ ਰੱਖਦਾ ਉਹਦਾ ਅੰਨ ਪਾਣੀ ਖਾ ਕੇ ਪਰਮੇਸ਼ਰ ਭੁੱਲ ਜਾਂਦਾ ਤੇ ਫਿਰ ਪਰਮੇਸ਼ਰ ਦੇ ਭੁੱਲੇ ਹੋਏ ਆਪਣੇ ਸਭੇ ਰੋਗ। ਕੋਈ ਦੂਜਾ ਨਹੀਂ, ਕੋਈ ਦੂਸਰੀ ਗੱਲ ਨਹੀਂ, ਸਾਨੂੰ ਐਸੇ ਆਦਮੀ ਪਾੜਨ ਵਾਲੇ ਮਿਲੇ ਰਹਿੰਦੇ ਨੇ ਹਰ ਵਕਤ। ਬਹੁਤ ਲੋਕਾਂ ਨੂੰ ਇਸ ਗੱਲ ਦੀ ਲੋੜ ਰਹਿੰਦੀ ਹੈ ਵੀ ਕੋਈ ਇਕੱਠੇ ਹੋ ਕੇ ਨਾ ਬਹਿਣ, ਉਹਨਾਂ ਦਾ ਅੰਨ ਪਾਣੀ ਹੀ ਤੁਰਦਾ, ਕਈਆਂ ਦਾ ਇਹੋ ਕੰਮ ਹੈ ਵੀ ਉਹ ਤੰਦੂਰ ਦੀ ਰੋਟੀ ਉੱਤੇ ਗਵਾਹੀਆਂ ਦੇਣ ਤੇ ਰਹਿੰਦੇ ਨੇ, ਜੇ ਪਿੰਡ ਚ ਕਿਸੇ ਦੀ ਲੜਾਈ ਨਾ ਹੋਵੇ ਉਹਨਾਂ ਨੂੰ ਕੌਣ ਪੁੱਛੇ। ਪਿਆਰੇ ਸੱਜਣੋ ਗੁਰੂ ਨਾਨਕ ਇੱਕ ਹੈ, ਉਹ ਅਕਾਲ ਪੁਰਖ ਹੈ, ਉਹ ਅਕਾਲ ਪੁਰਖ ਰੂਪ ਧਾਰ ਕੇ ਨਿਰਗੁਣ ਆਪ ਸਰਗੁਣ ਵੀ ਹੋਈ, ਸਾਰੇ ਉਹਦੇ ਜਾਮੇ ਹਨ, ਸਾਰੇ ਉਹਦੇ ਮਜ਼ਬ ਹਨ, ਰੰਗ ਸਭੇ ਨਾਰਾਇਣ ਜੇ ਤੈ ਮਨ ਭਵਨ, ਜਿਹੜੇ ਰੰਗ ਹਨ ਸਾਰੇ ਉਹਦੇ ਨੇ, ਆਪਸ ਵਿੱਚ ਪਾਤਿਆ ਨਾ ਕਰੋ, ਆਪਸ ਵਿੱਚ ਨਾ ਕੁਛ ਕਰਿਆ ਕਰੋ। ਜਿਹੜੇ ਆਦਮੀ ਨੂੰ ਮੋਠਾਂ ਦੀ ਦਾਲ ਮਾਫ ਕਰਦੀ ਆ ਮੋਠਾਂ ਦੀ ਖਾ ਲੇ, ਜਿਹਨੂੰ ਆਲੂ ਮਾਫ ਕਰਦੇ ਆਲੂ ਖਾ ਲਵੇ, ਰੋਟੀਆਂ ਰਲ ਕੇ ਪਕਾ ਲਿਆ ਕਰੋ, ਰੋਟੀ ਤਾਂ ਇੱਕੋ ਜੀ ਹੈ। ਆਪਾਂ ਇੱਕ ਗੁਰੂ ਦੇ ਸਿੱਖ ਹਾਂ, ਇੱਕ ਗੁਰਬਾਣੀ ਸਾਡੀ ਚੀਜ਼ ਹੈ, ਇੱਕ ਸਾਡੀ ਮਰਜ਼ਾਦਾ ਹੈ। ਅੰਮ੍ਰਿਤ ਤੋਂ ਬਗੈਰ ਕੇਸਾ ਧਾਰੀ ਸਿੱਖ 5 ਕੱਕੇ ਦੀ ਮਰਜ਼ਾਦਾ ਦੀ ਰਹਿਤ ਹੈ, ਜਿਹੜਾ ਨਹੀਂ ਰੱਖਦਾ ਉਹ ਢਿੱਲੜਾ, ਭਾਵੇਂ ਉਹ ਕੂਕਾ ਭਾਵੇਂ ਕੋਈ ਹੈ। ਗੁਰਮੰਤਰ ਨਾਮ ਸਤਿਗੁਰੂ ਨੇ 800 ਪਤਰੇ ਚ ਬਾਣੀ ਦੇ ਨਾਲ ਲਿਖਿਆ ਨਾਮ। ਬਾਣੀ ਜੋ ਹੈ ਇਹ ਨਾਮ ਨੂੰ ਦੱਸਦੀ ਹੈ, ਦੱਸ ਪਾਉਂਦੀ ਹੈ। ਪ੍ਰਭ ਕਹਿ ਸਿਮਰਨ ਗਰਭ ਨਾ ਬਸੈ, ਇਹ ਤੁਕ ਪੜ ਕੇ ਨਹੀਂ, ਤੁਕ ਕਹਿੰਦੀ ਹੈ। ਪ੍ਰਭ ਕਹਿ ਸਿਮਰਨ ਗਰਭ ਨਾ ਬਸੈ, ਸਿਮਰਨ ਕਰੋ, ਜਪੋ। ਉਹ ਚੀਜ਼ ਜਿਹੜੀ ਗੁਰੂ ਨਾਨਕ ਨੇ ਸਿੱਧਾਂ ਨੂੰ ਆਖੀ, ਉਹਨੇ ਆਖਿਆ ਕੌਣ ਸ਼ਗਤ ਤੋਂ ਇੱਥੇ ਲਿਆਈ, ਉਹਨੇ ਆਖਿਆ ਹੁਣ ਜਪਿਆ ਪਰਮੇਸ਼ਰ ਉਹ ਭਾਵ ਭਗਤ ਸਿੰਘ ਤਾੜੀ ਲਾਈ। ਤੋ ਮੇਰੀ ਅਰਜ ਹੈ ਤੁਹਾਡੇ ਸਾਰਿਆਂ ਅੱਗੇ, ਸਤਿਗੁਰ ਹਰ ਜਗ੍ਹਾ ਸਹਾਇਤਾ ਕਰਦਾ, ਜੇ ਅਸੀਂ ਸਤਿਗੁਰ ਤੇ ਆਸਰਾ ਰੱਖੀਏ, ਕਿਸੇ ਹੋਰ ਦਾ ਆਸਰਾ ਨਾ ਲਈਏ, ਔਰ ਸਾਰੇ ਇੱਕ ਹੋ ਕੇ ਬੈਠਿਆ ਕਰੋ, ਭਜਨ ਬਾਣੀ ਕਰਿਆ ਕਰੋ, ਆਪਣੇ ਆਚਾਰ ਖਰਾਬ ਨਾ ਕਰੋ, ਵਿਹਾਰ ਸ਼ੁੱਧ ਰੱਖੋ, ਕਿਸੇ ਦੀ ਚੀਜ਼ ਲੈ ਕੇ ਨਾ ਖਾਓ। ਦੱਸੋ ਅਸੀਂ ਸਿੱਖ ਖਾ ਸਕਦੇ ਹਾਂ? ਜੇ ਹੱਕ ਪਰਾਇਆ ਨਾਨਕਾ ਸੂਰ ਉਸਕਾ। ਪਰ ਅਗਲੀ ਗੱਲ ਫੇਰ ਇਦੂ ਵੀ ਅੱਗੇ, ਗੁਰਪੀਰ ਹਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਸੂਰ ਗਾਂ ਵੀ ਮਰਿਆ ਹੋਇਆ, ਮਾਰ ਕੇ ਸਾਰੇ ਖਾਂਦੇ ਨੇ, ਮਰਿਆ ਨਾ ਹਿੰਦੂ ਖਾਣ ਨਾ ਮੁਸਲਮਾਨ ਖਾਣ। ਉਹ ਕਹਿੰਦੇ ਮਰਿਆ ਮੁਰਦਾਰ ਹੈ ਉਹ ਜਿਹੜਾ ਬਗਾਨਾ ਹੱਕ ਹੈ। ਤੂੰ ਬਚੋ। ਮੈਂ ਹੁਣ ਇਹਨਾਂ ਸ਼ਬਦਾਂ ਨਾਲ ਤੁਹਾਨੂੰ ਖਿਮਾ ਮੰਗਦਾ ਹਾਂ। ਪੰਡਿਤ ਜੀ ਸੰਤ ਜੀ ਕੀਰਤਨ ਕਰਨਗੇ, ਮੈਂ ਇਹੋ ਹੀ ਅਰਜ ਕਰਨੀ ਹੈ ਵੀ ਸਾਡੇ ਗੁਰਪੁਰਬ ਮਨਾਉਣੇ, ਸਾਡਾ ਸਿੱਖ ਬਣਨਾ, ਸਾਡਾ ਇਕੱਠੇ ਬਹਿਣਾ, ਸਾਡੇ ਦੀਵਾਨ ਸੋਣੇ, ਤਾਂ ਹੀ ਸਾਨੂੰ ਫਾਇਦੇਮੰਦ ਹਨ। ਜੇ ਅਸੀਂ ਕੋਈ ਕੋਈ ਚੀਜ਼ ਆਪਣੇ ਜੋ ਧਿਆਨ ਕਰੀਏ, ਮਾਰੀਏ ਵੀ ਸਾਡੇ ਚ ਕਿਹੜੀ ਗੱਲ ਮਾਰੀ ਹੈ, ਜਿਸ ਤਰ੍ਹਾਂ ਸਾਡੇ ਘਰ ਚ ਕਿਤੇ ਟਾਕੀ ਪਈ ਹੈ, ਕਿਤੇ ਮਿੱਟੀ ਪਈ ਹੈ, ਅਸੀਂ ਉਹਨੂੰ ਝਾੜੂ ਨਾਲ ਸਾਫ਼ ਕਰਦੇ ਹਾਂ, ਇਹਦੇ ਵੱਲ ਜਾਗਿਆ ਕਰੋ ਵੀ ਮੈਂ ਜ਼ੋਰ ਤਾਂ ਨਹੀਂ ਬੋਲਿਆ, ਮੈਂ ਅੱਜ ਕਿਸੇ ਨੂੰ ਧੱਕਾ ਤਾਂ ਨਹੀਂ ਕੀਤਾ, ਮੈਂ ਕਿਸੇ ਨਾਲ ਬੁਰਿਆਈ ਤਾਂ ਨਹੀਂ ਕਰ ਰਿਹਾ। ਇਸ ਤੋਂ ਬਚਣ ਵਾਸਤੇ ਕਰਨੀ ਗੁਰੂ ਨੇ ਅਰਦਾਸ, ਉਹਦੇ ਅੱਗੇ ਕਰਿਆ ਕਰੋ, ਉਹ ਤੁਹਾਡੇ ਤੇ ਕਿਰਪਾ ਕਰੇ ਤਾਂ ਕਿ ਅਸੀਂ ਸੁਖ ਨਾਲ ਵਸੀਏ। ਸਾਡਾ ਇਹ ਕੋਈ ਕੰਮ ਨਹੀਂ। ਰਾਜ ਕੋਟ ਲੱਖ ਸਰਬ ਕੋ ਰਾਜਾ, ਜਿਸ ਹਿਰਦੈ ਨਾਮ ਤੋਂ ਮਾਰਾ। ਰਾਜ ਕਰੋੜਾਂ ਦਾ ਮਾਲਕ ਹੈ ਜਿਹਦੇ ਹਿਰਦੇ ਚ ਸਤਿਗੁਰ ਦਾ ਨਾਮ ਹੈ। ਜੇ ਉਹ ਸਤਿਗੁਰ ਦਾ ਨਾਮ ਜਪਦਾ, ਆਪਣੀ ਧਰਮ ਦੀ ਕਿਰਤ ਕਰਕੇ ਖਾਂਦਾ, ਉਹਦੇ ਜਿੰਨਾ ਸੁਖੀ ਕੋਈ ਨੀ। ਮਹਾਰਾਜ ਕਹਿੰਦੇ ਨੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਇੱਥੇ ਤਾਂ ਹੁਣ ਖਬਰ ਹੈ 100 ਹੋਵੇ, 200 ਰਾਜਾ ਹੋਵੇ, ਖਬਰ ਹੈ ਹਜ਼ਾਰਾਂ ਹੀ ਹੋਣ, ਜੇ ਆਪਾਂ ਗਿਣਨ ਲੱਗੀਏ ਮੁਲਕ ਵੱਖੋ ਵੱਖਰੇ। ਉਹ ਕਹਿੰਦੇ ਸਾਰਿਆਂ ਦਾ ਜੇ ਇੱਕ ਵੀ ਹੋਵੇ ਤਾਂ ਦੁਖੀ ਹੈ, ਸੁਖੀ ਕੌਣ ਹੈ? ਹਰ ਕਾ ਨਾਮ ਜਪਦੋ ਸੁਖੀ ਆ। ਸੋ ਮੇਰੀ ਅਰਜ਼ ਹੈ ਵੀ ਸਤਿਗੁਰੂ ਅੱਗੇ ਅਰਦਾਸ ਕਰਿਆ ਕਰੋ, ਤੁਹਾਨੂੰ ਕਿਰਪਾ ਕਰੇ, ਤੁਸੀਂ ਨਾਮ ਜਪੋ, ਤੁਸੀਂ ਚਿੱਟੇ ਹੋ, ਤੁਸੀਂ ਉੱਜਲ ਹੋ, ਤੁਹਾਨੂੰ ਦਾਗ ਚਿੱਟੀ ਚਾਦਰ ਨੂੰ ਬੁਰਾ ਲੱਗਦਾ। ਮੈਂ ਇਹਨਾਂ ਸ਼ਬਦਾਂ ਨਾਲ ਤੁਹਾਡੇ ਤੋਂ ਖਿਮਾ ਮੰਗਦਾ।